ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਦੋ ਤੁਕੇ ਸਤਿਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਈ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਸਤਿਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਈ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਮਨ ਰੇ ਹਰ ਹਰ ਸੇਤੀ ਲਿਵਲਾਏ ਮਨ ਹਰ ਜਪ ਮੀਠਾ ਲਾਗੈ ਭਾਈ ਗੁਰਮੁਖ ਪਾਏ ਹਰ ਥਾਏ ਰਹਾਉ ਬਿਨ ਗੁਰ ਪ੍ਰੀਤ ਨਾ ਉਪਜੈ ਭਾਈ ਮਨਮੁਖ ਦੂਜੈ ਭਾਈ ਤੋ ਕੁਟਹੇ ਮਨਮੁਖ ਕਰਮ ਕਰਹੇ ਭਾਈ ਪੱਲਾ ਕਿਛੂ ਨਾ ਪਾਈ ਗੁਰ ਮਿਲਿਆ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਭਾਈ ਗੁਰ ਕੈ ਹੇਤ ਅਪਾਰ ਆਇਆ ਸੋ ਪ੍ਰਵਾਨ ਹੈ ਭਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮੇਲਾਏ ਆਇਆ ਸੋ ਪ੍ਰਵਾਨ ਹੈ ਭਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮੇਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਨਿਮਰ ਫਤਿਹ ਪ੍ਰਵਾਨ ਕਰੋ ਜੀ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤ ਬੜੇ ਪ੍ਰੇਮ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਸ਼ਰਧਾ ਭਾਵਨਾ ਸਹਿਤ ਹਾਜ਼ਰੀਆਂ ਭਰ ਰਹੇ ਹੋ। ਭੱਲਿਆਂ ਦੇ ਸ਼੍ਰੋਮਣੀ ਜਿਨ੍ਹਾਂ ਦੀ ਪਾਵਨ ਪਵਿੱਤਰ ਮਹਿਮਾ ਗੁਰਬਾਣੀ ਦੇ ਵਿੱਚ ਗਾਇਨ ਕੀਤੀ ਗਈ ਹੈ, ਕਨ ਹਰ ਬੂੰਦ ਬਸੋ ਰੋ ਮਾਵਲ ਕੁਸੁਮ ਬਸੰਤ ਗਨੰਤ ਨਾ ਆਵੈ ਰਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਭਲ ਉਹਨਾਂ ਹੈ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਐਸੇ ਸਤਿਗੁਰੂ ਧੰਨ ਗੁਰੂ ਅਮਰਦਾਸ ਹੈ ਮਹਾਰਾਜ ਜਿਨ੍ਹਾਂ ਨੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਬਖਸ਼ਿਸ਼ ਕੀਤੀ ਹੈ। ਦੋ ਤੁਕਿਆਂ ਵਾਲਾ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਦੇ ਨੇ, ਸੇਵਾ ਦੀ ਮਹਿਮਾ ਕਰਦੇ ਨੇ ਅਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਦੀ ਮਹਿਮਾ ਗਾਇਨ ਕਰਦੇ ਨੇ ਵੀ ਗੁਰੂ ਨੂੰ ਮਿਲਣ ਦਾ ਲਾਭ ਕੀ ਹੈ। ਤਾਂ ਆਪ ਕਿਰਪਾ ਕਰਦੇ ਹੋਏ ਪਵਿੱਤਰ ਬਚਨ ਉਚਾਰਨ ਕਰਦੇ ਨੇ, ਸਤਿਗੁਰ ਮਿਲਿਆ ਉਲਟੀ ਪਈ ਭਾਈ ਜੀਵਤ ਮਰੇ ਤਾਂ ਬੂਝ ਪਾਏ। ਜਿਹੜੇ ਵੀ ਸਤਿਗੁਰੂ ਨੂੰ ਮਿਲਦੇ ਨੇ ਗੁਰੂ ਧਾਰਨ ਕਰਦੇ ਨੇ ਉਹਨਾਂ ਦੀ ਨਿਸ਼ਾਨੀ ਇਹ ਹੈ ਕਿ ਸੰਸਾਰ ਵੱਲੋਂ ਉਹਨਾਂ ਦੀ ਸੁਰਤੀ ਬਿਰਤੀ ਜਿਹੜੀ ਹੈ ਉਹ ਪਛਾਂਹ ਮੁੜ ਆਉਂਦੀ ਹੈ, ਵਿਕਾਰਾਂ ਵੱਲੋਂ ਉਹਨਾਂ ਦਾ ਮਨ ਜਿਹੜਾ ਹੈ ਉਹ ਪਿੱਛੇ ਹੋ ਜਾਂਦਾ ਹੈ। ਔਰ ਜਿਵੇਂ ਗੁਰਮਤਿ ਦੇ ਵਿੱਚ ਇਹ ਸ਼ਬਦ ਦੀ ਬੜੀ ਮਹਾਨਤਾ ਹੈ ਵੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਵੀ ਲਿਖਦੇ ਨੇ ਵੀ ਮੁਰਦਾ ਹੋਏ ਮੁਰੀਦ ਤਾਂ ਗੁਰ ਗੋਰ ਸਮਾਵੇ। ਇੱਥੇ ਗੁਰੂ ਸਾਹਿਬ ਦੀ ਉਦਾਹਰਣ ਵੈਸੇ ਕਬਰ ਦੇ ਨਾਲ ਕੀਤੀ ਗਈ ਹੈ, ਹਾਲਾਂਕਿ ਸਿੱਖ ਧਰਮ ਕਬਰਾਂ ਨਹੀਂ ਮੰਨਦਾ ਪੂਜਦਾ, ਸਿਰਫ ਇੱਕ ਐਗਜ਼ੈਂਪਲ ਸਾਖੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤੇ ਸਿੱਖਿਆ ਲੈਣ ਵਾਸਤੇ ਮਹਾਰਾਜ ਨੇ ਕੋਈ ਵਿਤਕਰਾ ਨਹੀਂ ਕੀਤਾ, ਹਰ ਮਹਾਂਪੁਰਸ਼ ਦੀ ਉਦਾਹਰਣ ਦਿੱਤੀ। ਉਹ ਭਾਵੇਂ ਕਿਸੇ ਹੋਰ ਦਾ ਹੋਰ ਧਰਮ ਦਾ ਰਹਿਬਰ ਹੈ, ਭਾਵੇਂ ਉਹਨਾਂ ਦੇ ਨਾਲ ਸਾਡੇ ਅਸੂਲ ਨਹੀਂ ਵੀ ਰਲਦੇ, ਪਰ ਸਿੱਖਿਆ ਲੈਣ ਵਾਸਤੇ ਉਦਾਹਰਣ ਦਿੱਤੀ ਗਈ। ਨਹੀਂ ਤੇ ਇਸ ਤਰ੍ਹਾਂ ਦੀ ਗਲਤ ਨਹੀਂ ਵੀ ਭਾਈ ਗੁਰਦਾਸ ਸਾਹਿਬ ਨਾਲੋਂ ਸਾਨੂੰ ਵੱਧ ਅਕਲ ਆ, ਤੇ ਜੇ ਕੋਈ ਇੱਦਾਂ ਸੋਚੇ ਤੇ ਫਿਰ ਸਭ ਤੋਂ ਵੱਡਾ ਬੇਅਕਲ ਵੀ ਉਹ ਹੀ ਹੋਊਗਾ ਜਿਹੜਾ 300-400 ਸਾਲ ਬਾਅਦ ਜੰਮ ਕੇ ਕਹਿਣ ਡਿਆ ਵੀ ਭਾਈ ਗੁਰਦਾਸ ਗਲਤ ਲਿਖ ਗਿਆ, ਮੇਰੇ ਦਿਮਾਗ ਚ ਅੱਜ ਸਵੇਰੇ ਸਵੇਰੇ ਆਇਆ ਵੀ ਮੈਂ ਹੀ ਸਹੀ ਹਾਂ। ਤਾਂ ਰਾਜੇ ਜਨਕ ਦੀ ਉਦਾਹਰਣ ਵੀ ਦਿੱਤੀ ਹੈ, ਭਗਵਾਨ ਕ੍ਰਿਸ਼ਨ ਦੇ ਸਰੀਰ ਛੱਡਣ ਦੀ ਉਦਾਹਰਣ ਵੀ ਦਿੱਤੀ ਹੈ, ਸਤ ਸੰਗਤ ਦੀ ਮਹਾਨਤਾ ਦਰਸਾਉਣ ਵਾਸਤੇ ਮਹਾਤਮਾ ਸੁਖਦੇਵ ਦੀ ਉਦਾਹਰਣ ਵੀ ਦਿੱਤੀ ਹੈ। ਵਾਹਿਗੁਰੂ ਤੇ ਭਰੋਸਾ ਰੱਖ ਤੇਰੀ ਰੱਖਿਆ ਕਰੂਗਾ ਦ੍ਰੋਪਦੀ ਦੀ ਉਦਾਹਰਣ ਵੀ ਦਿੱਤੀ ਹੈ। ਹੁਣ ਹਾਲਾਂਕਿ ਜਿਹੜੇ ਅਸੂਲ ਨੇ ਉਹਨਾਂ ਚ ਫਰਕ ਹੈ, ਗੁਰਮਤ ਜਿਹੜੀ ਹੈ ਉਹ ਨਿਰਾਕਾਰ ਨੂੰ ਮੰਨਦੀ ਹੈ। ਅੱਛਾ, ਸ਼ਬਦ ਸਾਰੇ ਸਾਕਾਰ ਵਾਲੇ ਵਰਤੇ ਨੇ, ਹਰੀ ਰਾਮ ਭਗਤ ਵਤਸਲ ਜਨਾਰਦਨ ਬੜੇ ਬੜੇ ਸ਼ਬਦ ਨੇ, ਕਰਤਾਰ, ਪਰ ਉਪਾਸ਼ਨਾ ਸਾਰੀ ਬੰਦਗੀ ਸਾਰੀ ਨਿਰਾ ਕਰਦੀ ਹੈ। ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰਿਹ ਗੁਣ ਤੇ ਪ੍ਰਭ ਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ। ਤਾਂ ਭਾਈ ਸਾਹਿਬ ਉਦਾਹਰਣ ਦਿੰਦੇ ਨੇ ਕਿ ਦੇਖੋ ਬਈ ਕਬਰ ਦੇ ਵਿੱਚ ਜਿਉਂਦੇ ਜੀ ਤੇ ਕੋਈ ਜਾਂਦਾ ਨਹੀਂ ਹੈ, ਕੋਈ ਹੈ ਦੁਨੀਆਂ ਚ ਇਸ ਤਰ੍ਹਾਂ ਦਾ ਜਿਹੜਾ ਸਰੀਰ ਚ ਜਾਨ ਵੀ ਹੋਵੇ, ਪ੍ਰਾਣ ਵੀ ਹੋਣ, ਸਵਾਸ ਚੱਲਦੇ ਹੋਣ ਤੇ ਕਵੇ ਵੀ ਮੇਰਾ ਜਿਉਂਦੇ ਜੀ ਸੰਸਕਾਰ ਕਰ ਦੋ, ਜਾਂ ਜਿਉਂਦੇ ਜੀ ਕਬਰ ਦੇ ਵਿੱਚ ਮੈਨੂੰ ਪਾ ਦਿਓ, ਬੰਦ ਕਰ ਦਿਓ, ਮਿੱਟੀ ਪਾ ਦਿਓ। ਤਾਂ ਆਪ ਜੀ ਬੜਾ ਸੁੰਦਰ ਦ੍ਰਿਸ਼ਟਾਂਤ ਦਿੰਦੇ ਆ ਵੀ ਕਬਰ ਦੇ ਵਿੱਚ ਥਾਂ ਤਾਂ ਮਿਲੂਗੀ ਜੇ ਮੁਰਦਾ ਹੋਵੇਗਾ। ਇਸੇ ਤਰ੍ਹਾਂ ਰੱਬ ਦੇ ਘਰ ਚ ਥਾਂ ਤਾਂ ਮਿਲੇਗੀ ਜੇ ਤੇਰਾ ਮਨ ਦੁਨੀਆਂ ਵੱਲੋਂ ਮਰਿਆ ਹੋਵੇਗਾ। ਦਸਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਭਾਈ ਡੱਲੇ ਨੂੰ ਕਿੱਡਾ ਵੱਡਾ ਸਰਦਾਰ ਸੀ, ਚੌਧਰੀ ਸੀ, ਜਦੋਂ ਸਿੱਖਾਂ ਦਾ ਸਿਦਕ ਦੇਖਿਆ ਤਾਂ ਪਹਿਲਾਂ ਤਾਂ ਨਹੀਂ ਸੀ ਇਸ ਤਰ੍ਹਾਂ ਦੀ ਗੱਲ ਵੀ ਮਹਾਰਾਜ ਤੋਂ ਸੱਚ ਖਾਣ ਵਾਲੀ ਥਾਂ ਮੰਗਾਂ, ਪਰ ਜਦੋਂ ਬਾਈ ਗੁਰਮੁਖ ਪਿਆਰੇ ਬਾਈ ਭਾਈ ਧੀਰ ਸਿੰਘ, ਭਾਈ ਵੀਰ ਸਿੰਘ ਵਰਗੇ ਦੇਖੇ ਨੇ, ਫਿਰ ਮਨ ਚ ਚਾਅ ਪੈਦਾ ਹੋਇਆ ਵੀ ਡੱਲਿਆ ਬਾਦਸ਼ਾਹੀ ਨਹੀਂ ਮੰਗਣੀ ਹੈ। ਬਾਦਸ਼ਾਹ ਸੀ, ਸਰਦਾਰ ਸੀ, ਪਿੰਡਾਂ ਦਾ ਚੌਧਰੀ ਸੀ, ਤੇ ਦੇਖਿਆ ਸੀ ਚੌਧਰ ਪੁਣਾ ਸੁੱਖ ਮਹਿਲ ਮਾੜੀਆਂ, ਤਾਂ ਫਿਰ ਕੀ ਮੰਗਿਆ, ਸੱਚਖੰਡ ਦੀ ਥਾਂ ਮੰਗੀ। ਤਾਂ ਸੱਚਖੰਡ ਦੀ ਥਾਂ ਤੇ ਤਾਂ ਹੀ ਮਿਲੇਗੀ ਨਾ ਜੇ ਕੋਈ ਆਪਣਾ ਮਨ ਮਾਰੇਗਾ, ਕੋਈ ਆਪਣੀ ਵਾਸ਼ਨਾ ਮਾਰੇਗਾ, ਕੋਈ ਸੰਸਾਰ ਦੇ ਲੋਭ ਲਾਲਚ ਛੱਡਣ ਦਾ ਯਤਨ ਕਰੇਗਾ। ਗੁਰੂ ਸਾਹਿਬ ਜੇ ਤਰਸ ਕਰਨਗੇ ਹਾਂ, ਸੇਵਾ ਸਿਮਰਨ ਕਰਨ ਵਾਲਿਆਂ ਨੂੰ ਮਿਲਦਾ ਤੇ ਜ਼ਰੂਰ ਹੈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਵੀ ਨਹੀਂ ਮਿਲਦਾ। ਇਸੇ ਤਰ੍ਹਾਂ ਦਾ ਹੀ ਇੱਕ ਪ੍ਰਸੰਗ ਯਹੂਦੀਆਂ ਦੇ ਵਿੱਚ ਵੀ ਆਉਂਦਾ ਵੀ ਜਿਹੜੇ ਹਜ਼ਰਤ ਮੂਸਾ ਸੀ ਉਹ ਜਦੋਂ ਬਣੀ ਇਜ਼ਰਾਈਲ ਨੂੰ ਆਪਣੇ ਪੈਰੋਕਾਰਾਂ ਨੂੰ ਲੈ ਕੇ ਗਏ ਤਾਂ ਸਾਕਸ਼ਾਤ ਪ੍ਰਤੱਖ ਉਹਨਾਂ ਨੂੰ ਰੱਬ ਦੀ ਆਵਾਜ਼ ਆਉਂਦੀ ਸੀ, ਇੱਧਰ ਦੀ ਜਾ, ਇੱਧਰ ਦੀ ਜਾ, ਵੀ ਤੈਨੂੰ ਉੱਥੇ ਪਹੁੰਚਾ ਕੇ ਸਾਹ ਲਊਂਗਾ ਜਿਹੜੀ ਥਾਂ ਤੁਹਾਡੇ ਵਾਸਤੇ ਰੱਖੀ ਆ, ਜਿਹੜੇ ਰੱਬ ਤੇ ਯਕੀਨ ਕਰਦੇ ਉਹਨਾਂ ਵਾਸਤੇ ਸਪੈਸ਼ਲ ਥਾਂ ਰੱਖੀ ਆ, ਇੱਥੇ ਵੀ ਰੱਖੀ ਹੈ ਤੇ ਉੱਥੇ ਵੀ ਰੱਖੀ ਹੈ। ਇੱਥੋਂ ਦਾ ਦ੍ਰਿਸ਼ਟਾਂਤ ਬੜਾ ਸੋਹਣਾ ਹੈ। ਤੇ ਜਿਹੜਾ ਅਗਲਾ ਲੋਕ ਹੈ ਉਹ ਤਾਂ ਫਿਰ ਕੋਈ ਨਾਮ ਦੀ ਕਮਾਈ ਵਾਲਾ ਜਾਣਦਾ ਹੋਵੇਗਾ ਵੀ ਸੱਚਖੰਡ ਦੇ ਵਿੱਚ ਨਿਵਾਸ ਕਿਹੋ ਜਿਹਾ ਹੈ। ਤਾਂ ਬੜੇ ਪ੍ਰੇਮ ਦੇ ਨਾਲ ਵਾਹਿਗੁਰੂ ਦੇ ਹੁਕਮ ਦੇ ਵਿੱਚ ਤੁਰੇ ਜਾਂਦੇ ਸੀ, ਰਾਹ ਭੁੱਲ ਗਏ, ਬੜੇ ਹੈਰਾਨ ਹੋਏ ਵੀ ਮਹਾਰਾਜ ਤੇ ਨਾਲ ਸੀ ਤੇ ਰਾਹ ਕਿੱਦਾਂ ਭੁੱਲ ਗਏ। ਪਰਮਾਤਮਾ ਤੇ ਨਾਲ ਸੀ ਤੇ ਜੇ ਪਰਮਾਤਮਾ ਵੀ ਨਾਲ ਹੋਵੇ ਤੇ ਫਿਰ ਵੀ ਰਾਹ ਭੁੱਲੇ, ਗੱਲ ਸਮਝ ਦੇ ਵਿੱਚ ਨਹੀਂ ਆਉਂਦੀ ਕੋਈ। ਤਾਂ ਖੁਦਾ ਦੀ ਆਵਾਜ਼ ਆਈ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਨਾਲ ਹੀ ਆ ਤੇਰੇ, ਇੱਥੇ ਜਾਣ ਕੇ ਤੈਨੂੰ ਲੈ ਕੇ ਆਇਆ, ਰਾਹ ਮੈਂ ਹੀ ਭੁਲਾਇਆ ਤੈਨੂੰ। ਮਹਾਰਾਜ ਵੀ ਮੈਨੂੰ ਰਾਹ ਕਿਉਂ ਭੁਲਾਇਆ, ਕਹਿੰਦੇ ਇੱਥੇ ਇੱਕ ਮੇਰਾ ਪਿਆਰਾ ਮਿੱਟੀ ਦੇ ਵਿੱਚ ਦੱਬਿਆ ਪਿਆ ਹੈ ਤੇ ਜਿਹਨੇ ਮੇਰੀ ਬੰਦਗੀ ਕੀਤੀ ਹੈ, ਜਿਹੜਾ ਮੇਰੇ ਅਸੂਲਾਂ ਤੇ ਚੱਲਦਾ ਹੈ, ਮੈਂ ਉਹਦਾ ਨਾਮ ਵੱਡਾ ਕਰਦਾ ਦੁਨੀਆਂ ਚ। ਆਪਾਂ ਪੜ੍ਹਦੇ ਬੜੇ ਪ੍ਰੇਮ ਦੇ ਨਾਲ ਵੀ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ, ਉਹਨਾਂ ਦੀ ਉਦਾਹਰਣ ਸੰਸਾਰ ਦਿੰਦਾ ਹੈ, ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰੂ ਗੋਬਿੰਦ, ਕਉ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਹਨੇ ਵੀ ਵਾਹਿਗੁਰੂ ਤੇ ਅਕੀਦਾ ਲਿਆਂਦਾ, ਵਿਸ਼ਵਾਸ ਲਿਆਂਦਾ, ਵਾਹਿਗੁਰੂ ਆਪ ਅਵਿਨਾਸ਼ੀ ਹੈ, ਅਮਰ ਹੈ, ਇਸ ਕਰਕੇ ਉਹਦਾ ਨਾਮ ਵੀ ਦੁਨੀਆਂ ਚ ਫਿਰਨਾ ਉਹ ਅਮਰ ਕਰਦਾ ਵੀ ਲੋਕ ਉਹਦੀ ਸਾਖੀ ਦੇਣ, ਗਵਾਹੀ ਭਰਨ ਵੀ ਫਲਾਨੇ ਨੇ ਬੰਦਗੀ ਕੀਤੀ ਸੀ। ਸਿੱਖਿਆ ਪ੍ਰਾਪਤ ਹੋਵੇ ਤਾਂ ਕਹਿੰਦੇ ਮਹਾਰਾਜ ਕੌਣ ਨੇ, ਕਹਿੰਦੇ ਹਜ਼ਰਤ ਯੂਸਫ ਸਪੁਰਦੇ ਖਾਕ ਚਾਂਦੀ ਦੇ ਤਬੂਤ ਵਿੱਚ ਬੰਦ ਕਰਕੇ ਉਹਦਾ ਸਰੀਰ ਰੱਖਿਆ ਗਿਆ ਹੈ। ਔਰ ਸਮੇਂ ਦਾ ਹੇਰ ਫੇਰ ਇਸ ਤਰ੍ਹਾਂ ਦਾ ਹੋਇਆ ਵੀ ਉਹ ਜੋ ਉਹਨਾਂ ਦਾ ਮਾਣ ਸਤਿਕਾਰ ਹੋਣਾ ਚਾਹੀਦਾ ਸੀ ਉਹ ਹੋ ਨਹੀਂ ਪਾਇਆ। ਪਰ ਮਹਾਰਾਜ ਕਿੱਥੇ ਭੁੱਲਦਾ, ਮਹਾਰਾਜ ਦਾ ਤੇ ਨਾਮ ਜਪਿਆ ਸੀ, ਮਹਾਰਾਜ ਦੇ ਨਾਮ ਕਰਕੇ ਤੇ ਅਗਲੇ ਨੂੰ ਖੂਹ ਚ ਸੁੱਟਿਆ ਸੀ, ਵਾਹਿਗੁਰੂ ਦੇ ਯਕੀਨ ਕਰਨ ਕਰਕੇ ਤੇ ਅਗਲੇ ਨੂੰ ਜੇਲ੍ਹ ਚ ਬੰਦ ਰੱਖਿਆ, ਨਹੀਂ ਤੇ ਉਹ ਵੀ ਵਿਆਹ ਚਲੋ ਬਾਅਦ ਚ ਹੋ ਵੀ ਗਿਆ, ਕਰਾ ਹੀ ਸਕਦਾ ਸੀ, ਪਹਿਲਾਂ ਮੰਨਿਆ ਹੀ ਨਹੀਂ, ਕਹਿੰਦਾ ਨਹੀਂ ਕੋਈ ਮਤਲਬ ਹੀ ਨਹੀਂ, ਜੇ ਖੁਦਾ ਕਹੂਗਾ ਤੇ ਕਰਾ ਲੂੰਗਾ। ਜਿੱਥੇ ਦੁਨੀਆਂ ਦੇ ਵਿੱਚ ਸਭ ਤੋਂ ਸੋਹਣਾ ਸੀ ਹਜ਼ਰਤ ਯੂਸਫ, ਉੱਥੇ ਨਾਲ ਨਾਲ ਨਬੀਆਂ ਦੀ ਕੁੱਲ ਚੋ ਸੀ, ਜਿਹੜੀ ਕੁੱਲ ਨੂੰ ਰੱਬ ਪੈਗਾਮ ਦਿੰਦਾ ਸੀ ਵੀ ਦੁਨੀਆਂ ਨੂੰ ਮੇਰਾ ਮੈਸੇਜ ਦਿਓ, ਤੂੰ ਮੇਰਾ ਨਾਂ ਦੁਨੀਆਂ ਨੂੰ ਜਪਾ, ਮੈਂ ਤੇਰਾ ਨਾਂ ਵੱਡਾ ਕਰੂੰਗਾ ਸੰਸਾਰ ਦੇ ਵਿੱਚ। ਇੱਕ ਉਦਾਹਰਣ ਬਣਾ ਕੇ ਪੇਸ਼ ਕਰੂੰਗਾ। ਸੋ ਬੜਾ ਸੁੰਦਰ ਪ੍ਰਸੰਗ ਹੈ। ਤਾਂ ਕਹਿੰਦੇ ਮਹਾਰਾਜ ਵੀ ਪਤਾ ਕਿੱਦਾਂ ਲੱਗੇ ਵੀ ਕਿੱਥੇ ਦੱਬਿਆ, ਉਹ ਕਹਿੰਦੇ ਆਪਦੇ ਪ੍ਰੇਮੀਆਂ ਚੋਂ ਪੁੱਛ ਉਹਨਾਂ ਨੂੰ, ਕਿਸੇ ਨੂੰ ਪਤਾ ਹੈ ਉਹ ਦੱਸ ਦੇਣਗੇ ਤੈਨੂੰ। ਤਾਂ ਪਤਾ ਕਰਦਿਆਂ, ਹੁਣ ਇਹ ਗੱਲ 400 ਸਾਲ ਬਾਅਦ ਦੀ ਆ, ਉਹਨੂੰ ਸਰੀਰ ਛੱਡੇ ਨੂੰ 400 ਸਾਲ ਹੋ ਗਏ ਨੇ, ਤੇ 400 ਸਾਲਾਂ 'ਚ ਦੁਨੀਆਂ ਦਾ ਨਕਸ਼ਾ ਤੱਕ ਬਦਲ ਜਾਂਦਾ, ਪਰ ਉਹ ਨਹੀਂ ਭੁੱਲਦਾ ਕਿ ਉਹਦਾ ਪਿਆਰਾ ਹੈ, ਉਹਦੇ ਅਕੀਦੇ ਤੇ ਤੁਰਿਆ ਸੀ, ਉਹਦਾ ਨਾਮ ਜਪਿਆ ਸੀ। ਇਸੇ ਕਰਕੇ ਮਹਾਰਾਜ ਕਹਿੰਦੇ ਤੂੰ ਸਾਰੀਆਂ ਸਿਆਣਪਾਂ ਛੱਡ ਤੇ ਯਕੀਨ ਲਿਆ ਮੇਰੇ ਉੱਤੇ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਪਉ ਜਾਏ। ਔਰ ਇੱਕ ਆਸ ਬਣਦੀ ਨਹੀਂ ਪਈ, ਦਵੈਤ ਬਣੀ ਰਹਿੰਦੀ ਆ, ਦੂਜਾ ਭਾਵ ਬਣਿਆ ਰਹਿੰਦਾ ਹੈ। ਚਤਰਾਈ ਸਿਆਣਪ ਦੇਖੀ ਦੀ ਆ ਨਾ ਦੁਨੀਆਂ ਚ, ਵੀ ਤੂੰ ਅੰਦਰ ਬੈਠਾ ਸੁਖਮਨੀ ਸਾਹਿਬ ਪੜੀ ਜਾਂਦਾ, ਨਾਲਦਿਆਂ ਨੇ ਤੇਰਿਆਂ ਨੇ ਏਡੇ ਏਡੇ ਮਹਿਲ ਪਾਲੇ, ਉਹ ਜਦੋਂ ਮਹਿਲ ਦੇਖਦਾ ਨਾ ਫਿਰ ਇੱਥੇ ਕੁਝ ਹੁੰਦਾ ਵਾ। ਤਾਂ ਫਿਰ ਮਨ ਕੀ ਦਵੈਤ ਭਾਅ ਚ ਆ ਜਾਂਦਾ, ਤਾਂ ਜਦੋਂ ਦਵੈਤ ਭਾਅ ਚ ਆ ਜਾਂਦਾ ਫਿਰ ਉਹਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਜਿਹੜੇ ਬੰਦੇ ਚਤਰਾਈ ਤੋਂ ਕੰਮ ਲੈਂਦੇ ਆ ਨਾ, ਦਿਮਾਗ ਤੋਂ ਕੰਮ ਲੈਂਦੇ, ਉਹ ਜ਼ਿਆਦਾ ਕਾਮਯਾਬ ਆ। ਤਾਂ ਉਹ ਦਵੈਤ ਭਾਅ ਇੱਕ ਆਸ ਬਣਦੀ ਨਹੀਂ, ਮਾਇਆ ਦਾ ਅਸਰ ਹੀ ਇਸ ਤਰ੍ਹਾਂ ਦਾ। ਤਾਂ ਕਿੰਨੀ ਜਨਮਾਂ ਦੀ ਕਮਾਈ ਹੋਊਗੀ ਜਿਨ੍ਹਾਂ ਨੂੰ ਮਹਾਰਾਜ ਤੇ ਭਰੋਸਾ ਹੋਊਗਾ, ਨਹੀਂ ਤੇ ਸਭ ਕੁਝ ਸੁਣਦਿਆਂ ਹੋਇਆਂ ਦੇਖਦਿਆਂ ਹੋਇਆਂ ਅੱਖਾਂ ਦੇ ਸਾਹਮਣੇ ਹੀ ਸਭ ਕੁਝ ਹੁੰਦਾ, ਪਰ ਉਹ ਭਰੋਸਾ ਜਿਹੜਾ ਉਹ ਪੈਦਾ ਨਹੀਂ ਹੁੰਦਾ। ਤਾਂ ਉਹ ਬੜੇ ਪ੍ਰੇਮ ਦੇ ਨਾਲ ਪਤਾ ਕੀਤਾ, ਉਹ ਜਿਹੜੀ ਮਾਈ ਸੀ ਉਹ ਕਹਿੰਦੀ ਕੌਣ ਜਿਹੜਾ ਪੁੱਛਦਾ ਪਿਆ, ਕਹਿੰਦੇ ਰੱਬ ਦਾ ਪੈਗੰਬਰ ਜਿਹਦੇ ਨਾਲ ਰੱਬ ਗੱਲਬਾਤ ਕਰਦਾ। ਕਦੇ ਹੋਈ ਟੈਲੀਫੋਨ ਤੇ ਮਹਾਰਾਜ ਨਾਲ ਗੱਲ ਕਿਸੇ ਦੀ? ਕਹਿੰਦੇ ਮੈਨੇ ਮੇਰੀ ਮੁੱਖ ਮੰਤਰੀ ਨਾਲ ਜਾਣ ਪਛਾਣ ਆ, ਬੰਦਾ ਨਹੀਂ ਸਮਝਦਾ ਕਿਸੇ ਨੂੰ, ਮੇਰੀ ਫਲਾਨੇ ਅਫਸਰ ਨਾਲ ਜਾਣ ਪਛਾਣ ਆ, ਬੰਦਾ ਨਹੀਂ ਸਮਝਦਾ ਕਿਸੇ। ਮਹਾਰਾਜ ਕਹਿੰਦੇ ਇੱਧਰ ਬੜੀ ਵੱਡੀ ਤਾਕਤ ਆ, ਜਿਨ੍ਹਾਂ ਦੇ ਰੱਬ ਦੇ ਨਾਲ ਜਾਣ ਪਛਾਣ ਆ ਉਹ ਸਾਰੀ ਦੁਨੀਆਂ ਨੂੰ ਕੱਖ ਨਹੀਂ ਸਮਝਦੇ, ਉਹ ਨਹੀਂ ਪਰਵਾਹ ਕਰਦੇ ਦੁਨੀਆਂ ਦੀ, ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਕ ਸਵਾਮੀ। ਉਹ ਕਹਿੰਦੀ ਜੇ ਤੇ ਹੁੰਦਾ ਕੋਈ ਬਾਦਸ਼ਾਹ ਮੇਰੇ ਤੇ ਮੰਗਣੀ ਸੀ ਜ਼ਮੀਨ ਜਾਇਦਾਦ ਪੈਸਾ ਕਾਰੋਬਾਰ, ਹੁਣ ਇਹ ਰੱਬ ਦਾ ਪੈਗੰਬਰ ਆ, ਇਹਦੇ ਤੋਂ ਕਿਹੜੀ ਚੀਜ਼ ਮੰਗਾਂ। ਇਸੇ ਕਰਕੇ ਮਹਾਰਾਜ ਕਹਿੰਦੇ ਨਾ ਵੀ ਕਈ ਵਾਰੀ ਮੰਗਣ ਦੀ ਅਕਲ ਨਹੀਂ ਆਉਂਦੀ, ਜਾਂਚ ਨਹੀਂ ਆਉਂਦੀ ਵੀ ਕਿਹੜੀ ਚੀਜ਼ ਕਿਹੜੇ ਪਾਸੋਂ ਮੰਗਣੀ ਹੈ। ਤਾਂ ਸੋਚ ਸੋਚ ਕੇ ਕਹਿਣ ਲੱਗੀ ਪਰਮੇਸ਼ਰ ਦੇ ਪੈਗੰਬਰ ਨੂੰ, ਦੱਸ ਤਾਂ ਦਊਂਗੀ ਪਰ ਪਹਿਲਾਂ ਆਪਣੇ ਖੁਦਾ ਨੂੰ ਕਹਿ ਵੀ ਜਿੱਥੇ ਤੇਰਾ ਨਿਵਾਸ ਆ ਉੱਥੇ ਮੈਨੂੰ ਮਕਾਨ ਦੇਵੇ, ਮੈਨੂੰ ਜਗ੍ਹਾ ਦੇਵੇ। ਹੁਣ ਉਹਨੂੰ ਵੀ ਮਹਾਰਾਜ ਨੇ ਮਾਣ ਦੇਣਾ ਸੀ ਕਿਉਂ 400 ਸਾਲ ਉਹਨਾਂ ਨੇ ਉਹ ਪਰਮੇਸ਼ਰ ਦਾ ਜਿਹੜਾ ਸੰਤ ਸੀ ਕੋਈ ਪਿਆਰਾ ਸੀ ਉਹਦੀ ਜਗ੍ਹਾ ਦਾ ਖਿਆਲ ਰੱਖਿਆ ਸਾਂਭਿਆ ਸੇਵਾ ਕੀਤੀ ਹਾਲਾਂਕਿ ਖੁਦਾ ਦਾ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ ਰੱਬ ਦੇ ਪਿਆਰੇ ਦੀ ਯਾਦ ਚੋ ਰਹੇ ਆ ਪਰਮੇਸ਼ਰ ਦੇ ਪਿਆਰੇ ਦੀ ਯਾਦ ਚੋ ਬੈਠੇ ਰਹੇ ਨੇ ਅੱਗੇ ਤੋਂ ਅੱਗੇ ਪੀੜ੍ਹੀ ਉਹਨਾਂ ਦੀ ਉਹ ਮਾਈ ਰਹਿ ਗਈ ਹੁਣ ਤੇ ਫਿਰ ਮਹਾਰਾਜ ਅੱਗੇ ਬੇਨਤੀ ਕੀਤੀ ਹਜ਼ਰਤ ਮੂਸਾ ਨੇ ਵੀ ਉਹ ਕਹਿੰਦੀ ਦੱਸ ਤਾਂ ਦੇਵਾਂਗੀ ਪਰ ਖੁਦਾ ਨੂੰ ਕਹਿ ਵਾਹਿਗੁਰੂ ਨੂੰ ਕਹਿ ਕਿ ਜਿੱਥੇ ਤੇਰਾ ਨਿਵਾਸ ਉੱਥੇ ਮੈਨੂੰ ਵੀ ਇੱਕ ਮਕਾਨ ਦੇ ਫਿਰ ਸੋ ਬੜੀ ਸੁੰਦਰ ਇੱਕ ਸਿੱਖਿਆ ਦਿੱਤੀ ਗਈ ਹੈ ਵੀ ਰੱਬ ਦੇ ਪਿਆਰੇ ਪਾਸੋਂ ਵਾਹਿਗੁਰੂ ਪਰਮੇਸ਼ਰ ਦੇ ਪਾਸੋਂ ਕਿਹੜੀ ਚੀਜ਼ ਮੰਗਣੀ ਚਾਹੀਦੀ ਤਾਂ ਖੁਦਾ ਨੇ ਆਖਿਆ ਵਾਹਿਗੁਰੂ ਨੇ ਪਰਮੇਸ਼ਰ ਨੇ ਭਗਵਾਨ ਨੇ ਆਖਿਆ ਵੀ ਠੀਕ ਹੈ ਮਨਜ਼ੂਰ ਦਊਂਗਾ ਦੇਣੀ ਤਾਂ ਹੈ ਹੀ ਸੀ ਬਹਾਨਾ ਵਿੱਚ ਹਜ਼ਰਤ ਮੂਸਾ ਨੂੰ ਪਾਇਆ ਗਿਆ ਸਿਮਰਨ ਕਰਨ ਵਾਲੇ ਨੂੰ ਥਾਂ ਤੇ ਉਹਨੇ ਦੇਣੀ ਦੇਣੀ ਪਰ ਮਾਣ ਕਿਹਨੂੰ ਦਿੱਤਾ ਹੈ ਆਪਣੇ ਪੈਗੰਬਰ ਨੂੰ ਸਤਿਕਾਰ ਕਿਹਨੂੰ ਦਿੱਤਾ ਉਸ ਸਮੇਂ ਦੇ ਬ੍ਰਹਮ ਗਿਆਨੀ ਨੂੰ ਉਹਨੇ ਦੱਸਿਆ ਉਹ ਥਾਂ ਲੱਭੀ ਉੱਥੋਂ ਉਹਨਾਂ ਦਾ ਸਰੀਰ ਚਾਂਦੀ ਦੇ ਤਬੂਤ ਚ ਸੀ ਇਸ ਕਰਕੇ ਮਿਲ ਗਿਆ ਪੁੱਟਿਆ ਫਿਰ ਬਨੀ ਇਜ਼ਰਾਈਲ ਚ ਜਾ ਕੇ ਦੁਬਾਰਾ ਦੱਬਿਆ ਕਿ ਦੁਨੀਆਂ ਨੂੰ ਇੱਕ ਉਦਾਹਰਣ ਦਿਓ ਸਮਝਾ ਦੁਨੀਆਂ ਨੂੰ ਇੱਕ ਵਾਰੀ ਵੀ ਜ਼ਬਾਨ ਤੋਂ ਵਾਹਿਗੁਰੂ ਕਵੇਗਾ ਉਹਦਾ ਵੀ ਫਲ ਤੈਨੂੰ ਦਊਂਗਾ ਮੈਂ ਇੱਕ ਵਾਰ ਇੱਕ ਕਦਮ ਮੇਰੇ ਵੱਲ ਪੁੱਟੇਗਾ ਮੈਂ ਹਜ਼ਾਰਾਂ ਕਦਮ ਤੇਰੇ ਵੱਲ ਚੱਲ ਕੇ ਆਊਂਗਾ ਸੋ ਸੱਚੇ ਪਾਤਸ਼ਾਹ ਬੜੇ ਪ੍ਰੇਮ ਦੇ ਨਾਲ ਇਹ ਗੱਲ ਫਰਮਾਉਂਦੇ ਨੇ ਕਿ ਜਿੰਨਾ ਚਿਰ ਅਸੀਂ ਆਪਣਾ ਮਨ ਨਹੀਂ ਮਾਰਦੇ ਸੰਸਾਰ ਵੱਲੋਂ ਆਪਣੀ ਬਿਰਤੀ ਸੁਰਤੀ ਸਾਡੀ ਉਲਟ ਨਹੀਂ ਹੁੰਦੀ ਤਾਂ ਫਿਰ ਲਾਭ ਕੀ ਹੋਇਆ ਗੁਰੂ ਸਾਹਿਬ ਨੂੰ ਮਿਲਦਾ ਗੱਲ ਤੇ ਫਿਰ ਉਹੋ ਹੀ ਰਹਿ ਗਈ ਆ ਜਿਹੜੀ ਪਹਿਲਾਂ ਦੁਨੀਆਂ ਚ ਸੀ ਗੁਰਦੁਆਰੇ ਚ ਆ ਕੇ ਵੀ ਉਹੋ ਹੀ ਆ ਪਰ ਜਿਹੜੇ ਸਹੀ ਮਾਇਨੇ ਚ ਸਤਿਗੁਰੂ ਨੂੰ ਮਿਲਦੇ ਨੇ ਉਹ ਫਿਰ ਸੰਸਾਰ ਵੱਲੋਂ ਉਲਟ ਜਾਂਦੇ ਨੇ ਭਾਈ ਡੱਲਾ ਰਾਜ ਭਾਗ ਮੰਗਣ ਨੂੰ ਫਿਰਦਾ ਸੀ ਬਾਦਸ਼ਾਹੀ ਮੰਗਣ ਨੂੰ ਫਿਰਦਾ ਸੀ ਪਰ ਜਦੋਂ ਸਿਦਕ ਵੇਖਿਆ ਦੋ ਸਿੱਖਾਂ ਦਾ ਇਹਦਾ ਸੱਚਖੰਡ ਚ ਥਾਂ ਦੋ ਮਹਾਰਾਜ ਕਹਿੰਦੇ ਫਿਰ ਉਲਟ ਸੰਸਾਰ ਵੱਲੋਂ ਸ਼ਾਕ ਅੰਮ੍ਰਿਤ ਛੱਡੇਗਾ ਸਵਾਦ ਮਾਰੇਗਾ ਮਨ ਨੂੰ ਸੰਸਾਰ ਵੱਲੋਂ ਆਪ ਸ਼ੱਕ ਪਰਿਵਾਰ ਨੂੰ ਸ਼ਿਕਾ ਪੀੜ੍ਹੀ ਜਿੰਨੀ ਕੀ ਭਾਵੇਂ ਉੱਥੇ ਮੰਜਾ ਡਾਹ ਕੇ ਬੈਠਾ ਰਹੇ ਤਾਂ ਸੱਚੇ ਪਾਤਸ਼ਾਹ ਬੜੇ ਪ੍ਰੇਮ ਨਾਲ ਫਰਮਾਉਂਦੇ ਨੇ ਵੀ ਸਤਿਗੁਰ ਮਿਲਿਆ ਉਲਟੀ ਪਈ ਜੀਵਤ ਮਰੇ ਤਾਂ ਬੂਝ ਪਾਏ ਜਦੋਂ ਸਤਿਗੁਰੂ ਦੀ ਕਿਰਪਾ ਹੁੰਦੀ ਨਾ ਸਮਝ ਆਉਂਦੀ ਹੈ ਗਿਆਨ ਪ੍ਰਾਪਤ ਹੁੰਦਾ ਤਾਂ ਫਿਰ ਜੀਵਤ ਭਾਅ ਤੋਂ ਮਰ ਜਾਂਦੇ ਹਨ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਦੋ ਤੁਕੇ ਸਤਿਗੁਰ ਮਿਲਿਆ ਉਲਟੀ ਪਈ ਭਾਈ ਜੀਵਤ ਮਰੈ ਤਾ ਬੂਝ ਪਾਈ
ਸਤਿਗੁਰੂ ਨੂੰ ਮਿਲਦਾ ਲਾਭ ਇਹ ਕਿ ਸੰਸਾਰ ਵੱਲੋਂ ਮਨ ਉਲਟ ਜਾਵੇ ਸਰੀਰ ਉਹ ਹੀ ਰਹਿੰਦਾ ਹੈ ਬਸ ਨਜ਼ਰੀਆ ਬਦਲ ਜਾਂਦਾ ਦ੍ਰਿਸ਼ਟੀਕੋਣ ਬਦਲ ਜਾਂਦਾ ਹੈ ਜਿਵੇਂ ਕੋਈ ਪੜਦਾ ਹੁੰਦਾ ਵਿੱਚ ਇਹ ਪੜਦਾ ਲੈ ਗਿਆ ਤੇ ਲਹਿੰਦਾ ਵੀ ਉਹਦਾ ਹੀ ਹੈ ਜਿਹੜਾ ਗੁਰੂ ਨੂੰ ਮਿਲਦਾ ਹੈ ਬਾਕੀਆਂ ਵਾਸਤੇ ਉਸੇ ਤਰ੍ਹਾਂ ਹੀ ਬਣਿਆ ਰਹਿੰਦਾ ਸਤਿਗੁਰੂ ਦੀ ਕਿਰਪਾ ਸਦਕਾ ਫਿਰ ਬੂਝ ਸਦਕਾ ਸਮਝ ਸਦਕਾ ਗਿਆਨ ਸਦਕਾ ਜੀਵਤ ਭਾਅ ਤੋਂ ਉਹ ਮਰ ਜਾਂਦੇ ਹਨ ਦੇਹ ਅਧਿਆਸ ਛੁੱਟ ਜਾਂਦਾ ਹੈ ਫਿਰ ਅੱਗੇ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਗੁਰੂ ਕੌਣ ਹੈ ਸਿੱਖ ਕੌਣ ਹੈ ਤਾਪ ਕਿਰਪਾ ਕਰਦੇ ਹਨ।
ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਈ।
ਗੁਰੂ ਕਿਹੜਾ? ਜਿਹਦੀ ਜੋਤੀ ਪਰਮੇਸ਼ਰ ਦੇ ਨਾਲ ਜੋਤ ਮਿਲੀ ਹੋਈ ਹੈ, ਜਿਸ ਦੀ ਆਤਮਾ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿ ਗਿਆ, ਕੋਈ ਪਰਦਾ ਨਹੀਂ ਰਹਿ ਗਿਆ। ਸਿੱਖ ਵੀ ਉਹੀ ਹੈ ਜਿਹੜਾ ਵਾਹਿਗੁਰੂ ਦੇ ਨਾਲ ਇੱਕ ਮਿੱਕ ਹੋ ਚੁੱਕਾ ਹੈ। ਇਹ ਸੱਚੇ ਪਾਤਸ਼ਾਹ ਬੜਾ ਸੁੰਦਰ ਇਗਜ਼ੈਂਪਲ ਵੀ ਦਿੱਤਾ ਹੈ। ਅਜੇ ਆਪਾਂ ਵਿਸਾਖੀ ਦਾ ਦਿਹਾੜਾ ਮਨਾ ਕੇ ਹਟੇ ਹਾਂ ਬੜੇ ਪ੍ਰੇਮ ਦੇ ਨਾਲ, ਵੀ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪੁਰਾਣ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਜਮਾਂ ਫਰਕ ਨਹੀਂ ਰਹਿ ਜਾਂਦਾ ਜਿੱਥੇ, ਬਿਲਕੁਲ ਰੱਤੀ ਮਾਤਰ, ਰਾਈ ਮਾਤਰ, ਤਿਲ ਮਾਤਰ, ਉਹੀ ਸਿੱਖ ਹੈ ਜਿਹਦੀ ਆਤਮਾ ਪਰਮਾਤਮਾ ਦੇ ਨਾਲ ਸੱਚੇ ਪਾਤਸ਼ਾਹ ਨੇ ਮਿਲਾਈ ਹੋਈ ਹੈ। ਤਾਂ ਉਹਨਾਂ ਵਿੱਚ ਤੇ ਫਿਰ ਗੁਰੂ ਵਿੱਚ ਵੀ ਕੋਈ ਫਰਕ ਨਹੀਂ। ਗੁਰੂ ਵੀ ਉਹੀ ਮੰਨਿਆ ਜਾਊਗਾ ਜਿਹੜਾ ਪਰਮੇਸ਼ਰ ਨਾਲ ਇੱਕ ਹੈ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ, ਤਿਸਕੇ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ। ਸੋ ਗਰੀਬ ਨਿਵਾਜ ਕਿਰਪਾ ਕਰਦੇ ਹਨ।
ਮਨ ਰੇ ਹਰ ਹਰ ਸੇਤੀ ਲਿਵ ਲਾਈ,
ਤਾਂ ਆਪਣੇ ਮਨ ਨੂੰ ਮਹਾਰਾਜ ਉਪਦੇਸ਼ ਦਿੰਦੇ ਨੇ, ਸਮਝਾਉਂਦੇ ਨੇ ਕਿ ਜਿਹੜੀ ਲਿਵ ਹੈ, ਸੁਰਤੀ ਬਿਰਤੀ ਹੈ, ਧਿਆਨ ਹੈ, ਇਸ ਨੂੰ ਜੋ ਪਰਮੇਸ਼ਰ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ, ਸਭ ਤੇ ਕਿਰਪਾ ਕਰਨ ਵਾਲਾ ਹੈ, ਉਸ ਵਾਹਿਗੁਰੂ ਦੇ ਨਾਲ ਇਹ ਲਿਵ ਜਿਹੜੀ ਹੈ, ਇਹ ਮੇਰੇ ਮਨ ਜੋੜ ਕੇ ਰੱਖਣੀ ਚਾਹੀਦੀ ਹੈ।
ਮਨ ਹਰ ਜਪ ਮੀਠਾ ਲਾਗੈ ਭਾਈ, ਗੁਰਮੁਖ ਪਾਈ ਹਰ ਥਾਈ।
ਤੇ ਜਦੋਂ ਇਸ ਮਨ ਨੂੰ ਵਾਹਿਗੁਰੂ ਪਰਮੇਸ਼ਰ ਦਾ ਜਪ ਮਿੱਠਾ ਲੱਗਣ ਲੱਗ ਪਵੇ, ਨਾਮ ਦੇ ਵਿੱਚੋਂ ਰਾਸ ਆਉਣ ਲੱਗ ਪਏ, ਫਿਰ ਇਹੋ ਜਿਹੜਾ ਗੁਰਮੁਖ ਆ ਨਾ, ਥਾਂ ਉਹਨੂੰ ਮਿਲੂਗੀ, ਉਹ ਪਾਲੂਗਾ ਥਾਂ, ਉਹਦੇ ਤੇ ਕਿਰਪਾ ਹੋਵੇਗੀ, ਉਹਨੂੰ ਫਿਰ ਵਾਹਿਗੁਰੂ ਦੀ ਥਾਂ ਮੈਂ ਅਭੇਦਤਾ ਜਿਹੜੀ ਹੈ ਐਸੇ ਗੁਰਮੁਖ ਨੂੰ ਪ੍ਰਾਪਤ ਹੁੰਦੀ ਹੈ।
ਰਹਾਓ ਬਿਨ ਗੁਰ ਪ੍ਰੀਤ ਨਾ ਉਪਜੈ ਭਾਈ, ਮਨਮੁਖ ਦੂਜੈ ਭਾਈ।
ਸੱਚੇ ਪਾਤਸ਼ਾਹ ਤੋਂ ਬਿਨਾਂ, ਗੁਰੂ ਧਾਰਨ ਤੋਂ ਬਿਨਾਂ, ਗੁਰੂ ਕਿਰਪਾ ਤੋਂ ਬਿਨਾਂ ਕਿਸੇ ਨੂੰ ਕੁਝ ਨਹੀਂ ਮਿਲਦਾ ਹੈ। ਸਵਈਆਂ ਦੇ ਵਿੱਚ ਬੜੀ ਸੁੰਦਰ ਪੰਕਤੀ ਲਿਖੀ ਹੋਈ ਹੈ ਵੀ ਸ੍ਰੀ ਗੁਰੂ ਸਾਹਿਬ ਸਭ ਉੱਪਰ, ਸਭ ਤੋਂ ਉੱਤੇ ਕੀ ਹੈ? ਗੁਰੂ ਦੀ ਕਿਰਪਾ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਜਿਹੜੀ ਗੁਰੂ ਦੀ ਬਖਸ਼ਿਸ਼ ਹੈ, ਇਹ ਜਿਸ ਤੇ ਵੀ ਹੁੰਦੀ ਹੈ, ਬਸ ਉਹਦਾ ਬੇੜਾ ਜਿਹੜਾ ਹੈ ਉਹ ਪਾਰ ਹੋ ਜਾਂਦਾ ਹੈ। ਤਾਂ ਬਿਨਾਂ ਗੁਰੂ ਤੋਂ ਕਿਸੇ ਦੇ ਅੰਦਰ ਵੀ ਪਰਮੇਸ਼ਰ ਵਾਹਿਗੁਰੂ ਦਾ ਪ੍ਰੇਮ ਨਹੀਂ ਪੈਦਾ ਹੁੰਦਾ। ਤੇ ਜਿਹੜੇ ਮਨਮੁੱਖ ਨੇ, ਜਿਹੜੇ ਸਤਿਗੁਰੂ ਨੂੰ ਮੰਨਦੇ ਹੀ ਨਹੀਂ, ਉਹਨਾਂ ਦਾ ਦਵੈਤ ਭਾਵ ਮਾਇਆ ਨਾਲ ਪ੍ਰੇਮ, ਸੰਸਾਰ ਦੀ ਖਿੱਚ ਬਣੀ ਰਹਿੰਦੀ ਹੈ। ਤੁਸੀਂ ਦੇਖੋਗੇ ਵੀ ਜਿਹੜਾ ਹਿੰਦੁਸਤਾਨ ਦਾ ਰਿਵਾਜ ਸੀ ਨਾ, ਇਹਦੇ ਚ ਪਰਖ ਕੀਤੀ ਜਾਂਦੀ ਹੈ। ਜਿਵੇਂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਂਦੇਵ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਪਰਖ ਕੀਤੀ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਪਰਖ ਕੀਤੀ ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਗੁਰੂ ਅਮਰਦਾਸ ਸਾਹਿਬ ਮਹਾਰਾਜ, ਗੁਰੂ ਨਾਨਕ ਦੇਵ ਸਾਹਿਬ ਨੇ ਪਰਖ ਕੀਤੀ। ਤਾਂ ਉਸ ਦਾ ਕਾਰਨ ਸਿਰਫ ਇੰਨਾ ਕੀ ਹੁੰਦਾ ਵੀ ਸੰਗਤ ਦੇ ਵਿੱਚ ਓਹਲਾ ਨਾ ਰਹੇ, ਸੰਗਤ ਨੂੰ ਪਤਾ ਲੱਗ ਜੇ ਕਿ ਇਹ ਅੱਗੇ ਸੇਵਾ ਜਿਹੜੀ ਆ ਉਹ ਕਰਨ ਕਰਾਉਣਗੇ, ਇਹ ਪਰਉਪਕਾਰ ਕਰਨਗੇ, ਇਹਨਾਂ ਦੇ ਅੰਦਰ ਪਰਉਪਕਾਰ ਦੀ ਭਾਵਨਾ ਹੈ। ਕਈ ਮਹਾਤਮਾ ਮਹਾਂਪੁਰਸ਼ ਇਸ ਤਰ੍ਹਾਂ ਦੇ ਵੀ ਹੁੰਦੇ, ਉਹ ਇਸ ਗੱਲ ਤੋਂ ਵੀ ਪਾਸਾ ਕਰ ਜਾਂਦੇ ਵੀ ਛੱਡੋ ਖੇੜਾ ਪਰਉਪਕਾਰ ਵੀ ਨਹੀਂ, ਪਰ ਮਹਾਰਾਜ ਤਾਂ ਨਹੀਂ ਮੰਨਦੇ ਇਸ ਗੱਲ ਨੂੰ। ਮਿਥਿਆ ਤਨ ਨਹੀਂ ਪਰਉਪਕਾਰਾ, ਮਿਥਿਆ ਬਾਸ ਲੇਤ ਬੇਕਾਰਾ, ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇਹ, ਨਾਨਕ ਹਰ ਹਰ ਨਾਮ ਲਏ। ਤਾਂ ਕਈ ਜਿਹੜੇ ਚਾਤਰ ਜੇ ਬੰਦੇ ਹੁੰਦੇ ਨਾ, ਸ਼ੈਤਾਨ ਜੇ ਦੇਖੇ ਹੀ ਹੋਣੇ ਤੁਸੀਂ, ਕੜੰਮ ਚੌਧਰੀ ਹਰ ਥਾਂ ਹੀ ਤੁਰੇ ਫਿਰਦੇ ਹੁੰਦੇ ਆ। ਕਈ ਅਜੇ ਕੱਲ ਪਰਸੋਂ ਇਤਿਹਾਸ ਸੁਣਿਆ, ਦਸਵੇਂ ਪਾਤਸ਼ਾਹ ਨੂੰ ਕਹਿੰਦੇ ਚੰਡੀ ਪੁੱਠੀ ਪੈ ਗਈ। ਕਈ ਵਾਰੀ ਸੋਚੀ ਪੈ ਜਾਈਦਾ, ਇਹ ਬੁਲਾਵਾਂ ਉਦੋਂ ਵੀ ਹੈਗੀਆਂ ਸੀ, ਅਸੀਂ ਤੇ ਸੋਚਦੇ ਹੋਣੀ ਆ ਵੀ ਜਿਹੜੇ ਦਸਵੇਂ ਪਾਤਸ਼ਾਹ ਨੂੰ ਹੀ ਕਹੀ ਜਾਂਦੇ। ਤਾਂ ਉਹ ਜਿਹੜੇ ਚਾਤਰ ਬੰਦੇ ਹੁੰਦੇ ਨਾ, ਸ਼ਾਰਪ ਮਾਇੰਡ ਹੁੰਦਾ ਜਿਨ੍ਹਾਂ ਦਾ, ਉਹ ਫਿਰ ਆਪਣੀ ਸਿਆਣਪ ਨਾਲ ਬਾਹਲਾ ਅੱਗੇ ਆ ਜਾਂਦੇ। ਜਿਹੜੇ ਸੇਵਾ ਸਿਮਰਨ ਕਰਨ ਵਾਲੇ ਹੁੰਦੇ ਉਹ ਇਸ ਦੌੜ ਦੇ ਵਿੱਚ ਨਹੀਂ ਹੁੰਦੇ, ਉਹਨਾਂ ਨੂੰ ਨਹੀਂ ਕੋਈ ਮਤਲਬ ਹੁੰਦਾ ਵੀ ਬਾਹਲਾ ਅੱਗੇ ਹੋ ਕੇ ਐਵੇਂ ਤੁਰੇ ਫਿਰਨਾ, ਪਖੰਡ ਕਰੀ ਜਾਣਾ, ਸਿਰ ਝੁਕਾਈ ਜਾਣਾ, ਆਪਣਾ ਮਤਲਬ ਕੱਢੀ ਜਾਣਾ। ਤਾਂ ਫਿਰ ਉਹ ਹਿੰਦੁਸਤਾਨ ਦਾ ਰਿਵਾਜ ਵੀ, ਮਹਾਤਮਾ ਦਾ ਰਿਵਾਜ ਹੁੰਦਾ ਵੀ ਉਹ ਪਰਖ ਕਰ ਲੈਂਦੇ। ਹੁਣ ਜਿਹੜੇ ਬੰਦੇ ਨੇ ਪਰਮੇਸ਼ਰ ਤੇ ਭਰੋਸਾ ਹੈ, ਉਹਨੂੰ ਕੀ ਲੋੜ ਪਈ ਹੈ ਵੀ ਐਵੇਂ ਤੁਰੇ ਫਿਰਨ ਦੀ। ਜਿਹਨੇ ਵਾਹਿਗੁਰੂ ਦੀ ਬੰਦਗੀ ਕਰਨੀ ਹੈ, ਭਗਤੀ ਕਰਨੀ ਹੈ, ਉਹਦੇ ਕੋਲ ਇੰਨਾ ਟਾਈਮ ਨਹੀਂ ਹੈ ਵੀ ਉਹ ਗੱਡੀ ਚੱਕ ਕੇ ਤੇ ਸਾਰੀ ਦਿਹਾੜੀ 100 ਪਿੰਡ ਕੱਢ ਮਾਰੇ, ਉਹਨੂੰ ਮਤਲਬ ਹੀ ਕੋਈ ਨਹੀਂ। ਜਿਹਨੂੰ ਰੱਬ ਤੇ ਭਰੋਸਾ ਹੈ, ਉਹਨੂੰ ਕੀ ਲੋੜ ਪਈ ਹੈ ਕਿਤੇ ਤੁਰੇ ਫਿਰਦੀ। ਹਾਂਜੀ, ਉਹ ਤੁਰੇ ਤੇ ਪਰਉਪਕਾਰ ਵਾਸਤੇ ਤੁਰੇ, ਸੇਵਾ ਵਾਸਤੇ ਤੁਰੇ, ਉਹ ਇੱਕ ਵੱਖਰਾ ਵਿਸ਼ਾ। ਤਾਂ ਉਹ ਪੁਰਾਣਾ ਰਿਵਾਜ ਸੀ, ਸਭ ਤੋਂ ਸੁਣੀ ਉਦਾਹਰਨ ਬਾਬਾ ਪ੍ਰਿਥੀ ਚੰਦ ਜੀ ਦੀ, ਉਹ ਇਸ ਤਰ੍ਹਾਂ ਦੀ ਬਿਰਤੀ ਦੇ ਮਾਲਕ ਸੀ। ਉਹਨਾਂ ਨੂੰ ਮਹਾਰਾਜ ਤੇ ਨਹੀਂ ਸੀ ਭਰੋਸਾ ਵੀ ਮਹਾਰਾਜ ਦਊਗਾ, ਮਿਲੂਗਾ ਸੇਵਾ ਕਰਕੇ। ਉਹ ਕਹਿੰਦੇ ਸੇਵਾ ਕਰਕੇ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ, ਪਰ ਚਤਰਤਾ ਨਾਲ ਮਿਲੇਗਾ। ਇਸ ਕਰਕੇ ਮੂਹਰੇ ਮੂਹਰੇ ਰਹਿਣਾ, ਅੱਗੇ ਅੱਗੇ ਰਹਿਣਾ। ਅੱਛਾ, ਮਹਾਰਾਜ ਕਹਿੰਦੇ ਤੁਹਾਡੇ ਤਾਇਆ ਜੀ ਦੇ ਪੁੱਤ ਦਾ ਵਿਆਹ, ਉੱਥੇ ਜਾਓ। ਅੱਜ ਤੱਕ ਇੱਕ ਗੱਲ ਦੱਸਿਓ ਵੀ ਕਹਿੰਦੇ ਵੀ ਫਲਾਨੇ ਸਾਧੂ ਨੇ ਇੰਨੇ ਸਾਲ ਤਪ ਕੀਤਾ ਤਾਂ ਮਿਲਿਆ, ਫਲਾਨੇ ਨੇ ਇੰਨਾ ਜਪ ਕੀਤਾ ਤਾਂ ਮਿਲਿਆ। ਅੱਛਾ, ਗੁਰੂ ਅਰਜਨ ਦੇਵ ਸਾਹਿਬ ਨੇ ਕੀ ਕੀਤਾ, ਵਿਆਹ ਵੇਖਣ ਗਏ ਤਾਂ ਮਿਲਿਆ, ਗੁਰੂ ਦਾ ਬਚਨ ਮੰਨਿਆ, ਗੁਰੂ ਦਾ ਹੁਕਮ ਮੰਨਿਆ। ਹੁਣ ਮਹਾਰਾਜ ਪੁੱਠੇ ਤਾਂ ਨਹੀਂ ਨਾ ਲਮਕੇ ਕਿ ਮਹਾਰਾਜ ਨੇ ਵੀ ਕੋਈ ਸਾਧਨਾ ਕੀਤੀ। ਗੁਰੂ ਰਾਮਦਾਸ ਸਾਹਿਬ ਨੇ ਕਿਹਾ ਵੀ ਵਿਆਹ ਤੇ ਜਾਓ, ਨਾ ਬਚਨ ਮੰਨਿਆ, ਜਿਹਨੇ ਬਚਨ ਮੰਨਿਆ ਉਹਨੂੰ ਸਭ ਕੁਝ ਦੇ ਤਾ। ਬਾਬਾ ਜੀ ਕਹਿਣ ਲੱਗੇ ਵੀ ਨਹੀਂ ਨਹੀਂ, ਸੰਗਤ ਨੂੰ ਕੌਣ ਸਾਂਭੂ ਮੇਰੇ ਤੋਂ ਬਿਨਾਂ, ਇਹ ਤਾਂ ਕੰਮ ਮੈਂ ਹੀ ਚਲਾ ਸਕਦਾ, ਹੋਰ ਨਹੀਂ ਕਿਸੇ ਤੋਂ ਚੱਲਣਾ। ਤਾਂ ਉਹ ਇਸ ਤਰ੍ਹਾਂ ਦਾ ਸਿਸਟਮ ਸੀ ਫਿਰ। ਤਾਂ ਉਹ ਪੁਰਾਣੇ ਸਾਧੂ ਪਰਖ ਕਰਦੇ ਹੁੰਦੇ ਸੀ, ਦੋ ਚੇਲੇ ਸੀ, ਦੋਵਾਂ ਨੂੰ ਕਬੂਤਰ ਦੇ ਤੇ ਵੀ ਉੱਥੇ ਜਾ ਕੇ ਮਾਰੀ ਜਿੱਥੇ ਕੋਈ ਵੇਂਦਾ ਨਹੀਂ ਆ। ਜਿਹੜਾ ਬਹੁਤਾ ਹੀ ਕਾਲਾ ਸੀ, ਸੇਵਾ ਕੋਈ ਨਹੀਂ ਕਰਨੀ, ਸਿਮਰਨ ਕੋਈ ਨਹੀਂ ਕਰਨਾ, ਔਰ ਅੱਗੇ ਅੱਗੇ ਤੁਰੇ ਫਿਰਨਾ, ਉਹ ਕਹਿੰਦੇ ਕੰਧ ਦੇ ਪਾਸੇ ਜਾ ਕੇ ਧੌਣ ਮਰੋੜ ਲਿਆਇਆ ਸੀ। ਜਿਹਨੂੰ ਇਹੋ ਜਿਹੀ ਕੋਈ ਖਿੱਚ ਨਹੀਂ ਸੀ, ਉਹ ਮੁੜਿਆ ਹੀ ਨਹੀਂ ਸ਼ਾਮ ਤੱਕ। ਉਹ ਕਹਿੰਦਾ ਦੁਨੀਆਂ ਚ ਕੋਈ ਇਹੋ ਜਿਹੀ ਥਾਂ ਹੀ ਨਹੀਂ ਹੈਗੀ ਜਿੱਥੇ ਵੇਂਦਾ ਨਹੀਂ ਆ, ਸਭ ਕੁਝ ਸੁਣਦਾ ਵੇਖਦਾ, ਕਿਉਂ ਮੁੱਕਰ ਪਿਆ ਜਾ। ਉਸੇ ਤਰ੍ਹਾਂ ਲਿਆ ਕੇ ਅੱਗੇ ਰੱਖਤਾ, ਇਹੋ ਜਿਹੀ ਕੋਈ ਜਗ੍ਹਾ ਹੀ ਨਹੀਂ ਹੈ। ਹੁਣ ਉੱਥੇ ਗੱਲ ਤੇ ਇਹ ਹੋਈ ਸੀ ਵੀ ਜਿਹੜਾ ਪਹਿਲਾਂ ਕਬੂਤਰ ਦੀ ਧੌਣ ਮਰੋੜ ਕੇ ਲਿਆਊਗਾ ਨਾ, ਗੱਦੀ ਉਹਨੂੰ ਦੇਵਾਂਗੇ। ਤੇ ਉਹ ਤੇ ਸਵੇਰ ਦਾ ਹੀ ਬੈਠਾ ਸੀ, ਉਹ ਕਵੇ ਵੇਖਿਆ, ਮੈਨੂੰ ਪਹਿਲਾਂ ਪਤਾ ਸੀ ਵੀ ਇਹ ਸਾਧਨਾ ਮੈਨੂੰ ਅੰਦਰੋਂ ਨਹੀਂ ਚਾਹੁੰਦਾ। ਇਹਨੇ ਆਪੇ ਕਿਹਾ ਸੀ ਵੀ ਜਿਹੜਾ ਪਹਿਲਾਂ ਧੌਣ ਮਰੋੜੂਗਾ ਉਹਨੂੰ ਗੱਦੀ ਦੇਵਾਂਗੇ। ਮੈਂ ਸਵੇਰ ਦਾ ਬੈਠਾ ਵਾਂ, ਉਹਨੂੰ ਟੈਨਸ਼ਨ ਪੈ ਗਈ ਨਾ ਵੀ ਉਹ ਨਾ ਆ ਜੇ ਕਿਤੇ। ਤੇ ਹੈਰਾਨੀ ਦੀ ਹੱਦ ਉਦੋਂ ਨਾ ਰਹੀ ਜਦੋਂ ਉਹ ਕਬੂਤਰ ਸਾਬਤਾ ਹੀ ਲੈ ਆਇਆ ਆਖੋ ਸਤਨਾਮ। ਇਹਨੇ ਧੌਣ ਵੀ ਮਰੋੜ ਛੱਡੀ ਤਾਂ ਉਹਨਾਂ ਨੇ ਸੰਗਤ ਨੂੰ ਦੱਸਿਆ ਦੇਖੋ ਭਾਈ ਆਹ ਗੱਲ ਹੈ। ਤਾਂ ਜਿਹੜਾ ਮਨਮੁੱਖ ਬੰਦਾ ਹੈ ਉਹ ਗੁਰੂ ਘਰ ਚ ਆ ਕੇ ਵੀ ਆਪਣੀ ਚਤਰਾਈ ਤੇ ਭਰੋਸਾ ਕਰਦਾ, ਉਹਨੂੰ ਮਾਲਕ ਤੇ ਨਹੀਂ ਭਰੋਸਾ ਕਿ ਮਾਲਕ ਤੈਨੂੰ ਦਊਗਾ। ਉਹ ਕਹਿੰਦਾ ਨਹੀਂ ਮੈਂ ਪਿੱਛੇ ਨਾ ਰਹਿ ਜਾ ਬਾਕੀ ਸਾਰੇ ਅੱਗੇ ਲੰਘੇ। ਇਸ ਕਰਕੇ ਉਹਨੂੰ ਜਪਜੀ ਤੇ ਨਹੀਂ ਭਰੋਸਾ, ਉਹਨੂੰ ਸੁਖਣੀ ਸਾਹਿਬ ਤੇ ਨਹੀਂ ਭਰੋਸਾ, ਉਹਨੂੰ ਆਪਣੇ ਦਿਮਾਗ ਤੇ ਭਰੋਸਾ ਵਾ ਵੀ ਕਿੱਦਾਂ ਮੈਂ ਅਗਲੇ ਬੰਦੇ ਨੂੰ ਚੋਣਾ ਹੈ, ਇਹਦੇ ਕੰਮ ਕਢਾਉਣੇ ਆ, ਕਿੱਦਾਂ ਇਹ ਤੋਂ ਮੈਂ ਪੈਸਾ ਕਢਾਉਣਾ ਵਾ, ਕਿੱਦਾਂ ਮੈਂ ਆਪਣਾ ਕੰਮ ਚਲਾਉਣਾ ਹੈ। ਉਹਨੂੰ ਇਹ ਨਹੀਂ ਭਰੋਸਾ ਵੀ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੋ ਨਿਧ। ਤਾਂ ਮਨਮੁੱਖ ਦਾ ਜਿਹੜਾ ਮਾਇਆ ਵਾਲਾ ਪੱਖ ਹੈ ਨਾ, ਦੁਨੀਆਂ ਵਾਲਾ ਪੱਖ, ਉਹ ਕਹਿੰਦੇ ਬਣਿਆ ਹੀ ਰਹਿੰਦਾ ਦੂਜਾ ਭਾਵ ਦੇ ਅੰਦਰ।
ਤੁਹ ਕੁੱਟ ਹੈ ਮਨਮੁਖ ਕਰਮ ਕਰੇ ਭਾਈ ਪੱਲੈ ਕਿਸ਼ੂ ਨਾ ਪਾਈ।
ਉਹਦੇ ਕਰਮ ਜਿਹੜੇ ਨੇ ਜਿਵੇਂ ਚੌਲਾਂ ਦੇ ਉੱਤੇ ਉਹ ਤੋਹ ਹੁੰਦਾ ਨਾ, ਸਿੱਕੜ ਕਹਿ ਦਿੰਦੇ ਕਈ, ਜਿਹਦੇ ਵਿੱਚ ਚੌਲ ਤੇ ਹੈ ਨੀ, ਦਾਣਾ ਤੇ ਹੈ ਨੀ, ਤਾਂ ਉਹਨੂੰ ਕੁੱਟੀ ਜਾਂਦਾ ਹੈ। ਹੁਣ ਉਹਦੇ ਵਿੱਚ ਹੈ ਹੀ ਕੁਝ ਨੀ, ਨਿਕਲਣਾ ਹੀ ਕੁਝ ਨਹੀਂ। ਤਾਂ ਮਨਮੁੱਖ ਦਾ ਜਿਹੜਾ ਕਰਮ ਹੈ ਇਸ ਤਰ੍ਹਾਂ ਵਿਅਰਥ ਜਾਂਦਾ ਹੈ, ਉਹਦੇ ਵਿੱਚੋਂ ਕੁਝ ਪ੍ਰਾਪਤੀ ਨਹੀਂ ਹੁੰਦੀ, ਉਹਦੇ ਪੱਲੇ ਕੁਝ ਨਹੀਂ ਪੈਂਦਾ।
ਗੁਰ ਮਿਲਿਆ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ।
ਇਸ ਕਰਕੇ ਗੁਰੂ ਨੂੰ ਮਿਲੇ, ਗੁਰੂ ਨੂੰ ਮਿਲੇਗਾ ਤਾਂ ਨਾਮ ਇਹਦੇ ਅੰਦਰ ਵਸ ਜਾਵੇਗਾ ਹਿਰਦੇ ਵਿੱਚ, ਤੇ ਸੱਚੀ ਪ੍ਰੀਤੀ ਦੇ ਵਿੱਚ ਇਹਦਾ ਪਿਆਰ ਪਵੇਗਾ। ਜਿਹੜੇ ਸੱਚੇ ਪਾਤਸ਼ਾਹ ਕਿਸੇ ਪ੍ਰਕਾਰ ਵੀ ਆਪਣੇ ਸਿੱਖ ਦੀ ਬਾਂਹ ਨਹੀਂ ਛੱਡਦੇ ਹਨ, ਆਪਣੇ ਸੇਵਕ ਦੀ ਇੱਜ਼ਤ ਪਤ ਰੱਖਦੇ ਹਨ, ਉਸ ਵਾਹਿਗੁਰੂ ਦੀ ਸੱਚੀ ਪ੍ਰੀਤੀ ਦੇ ਵਿੱਚ ਪ੍ਰੇਮ ਪੈਦਾ ਹੁੰਦਾ। ਜਦੋਂ ਵਾਹਿਗੁਰੂ ਤੋਂ ਬਿਨਾਂ ਕੁਝ ਵੀ ਚੰਗਾ ਨਹੀਂ ਲੱਗਦਾ। ਫਿਰ ਗੁਰਬਾਣੀ ਵਿੱਚ ਦ੍ਰਿਸ਼ਟਾਂਤ ਆਉਂਦਾ, ਮਾਰ ਕੰਡੇ ਤੇ ਕੋ ਅਧਕਾਈ ਜਿਨ ਤ੍ਰਿਣ ਧਰ ਮੂੰਡ ਬੁਲਾਏ। ਮਾਰ ਕੰਡੇ ਦੀ ਸਭ ਤੋਂ ਵੱਡੀ ਉਮਰ ਹੈ ਮਹਾਰਿਸ਼ੀ ਦੀ, ਬ੍ਰਹਮ ਗਿਆਨੀ ਦੀ, ਤਤ ਬੇਤੇ ਦੀ, ਪਰ ਸਾਰੀ ਉਮਰ ਝੌਂਪੜੀ ਚ ਕੱਢ ਮਾਰੀ। ਹਜ਼ਰਤ ਨੂਹ ਦਾ ਜ਼ਿਕਰ ਆਉਂਦਾ, ਜਿਹੜੇ ਹਜ਼ਰਤ ਬਾਰੇ ਕਿਹਾ ਜਾਂਦਾ ਵੀ ਜਿਨ੍ਹੇ ਬੇੜੀ ਬਣਾਈ ਸੀ ਬਹੁਤ ਵੱਡੀ, ਬੜਾ ਪਰਉਪਕਾਰ ਕੀਤਾ, ਪਾਣੀ ਦੇ ਨਾਲ ਦੁਨੀਆਂ ਡੁੱਬ ਜਾਂਦੀ ਹੈ। ਹੁਣ ਵੀ ਕਹਿੰਦੇ ਨੇ ਵੀ ਵੱਡੇ ਵੱਡੇ ਸ਼ਹਿਰ ਆਉਣ ਵਾਲੇ ਸਮੇਂ ਚ ਖਤਮ ਹੋ ਜਾਣਗੇ, ਗਰਮੀ ਵਧੀ ਜਾਂਦੀ ਹੈ, ਤਾਪਮਾਨ ਵਧੀ ਜਾਂਦਾ, ਪਾਣੀ ਦਾ ਲੈਵਲ ਉੱਚਾ ਹੋਵੇਗਾ। ਤਾਂ ਜਦੋਂ ਉਸ ਹਜ਼ਰਤ ਨੂਹ ਨੂੰ ਮੌਤ ਲੈਣ ਆਈ ਨਾ, ਮੌਤ ਦਾ ਫਰਿਸ਼ਤਾ ਆਇਆ, ਮਲਕੁਲ ਦੇਵਤਾ ਆਇਆ, ਤਾਂ ਕਹਿੰਦੇ ਮੌਤ ਦੀਆਂ ਅੱਖਾਂ ਚ ਵੀ ਅਥਰੂ ਆ ਗਏ ਹਾਲਾਤ ਵੇਖ ਕੇ। ਝੌਂਪੜੀ ਹੈ ਤੇ ਜੇ ਹਜ਼ਰਤ ਲੰਮਾ ਪੈਂਦਾ ਤੇ ਅੱਧਾ ਸਰੀਰ ਬਾਹਰ ਆ, ਅੱਛਾ ਜੇ ਚੌਂਕੜਾ ਮਾਰ ਕੇ ਪੈਂਦਾ ਤੇ ਠੀਕ ਆ। ਕਹਿੰਦੇ ਮਹਾਰਾਜ ਵੀ ਏਡੀ ਕਮਾਈ, ਇੰਨੀਆਂ ਤਾਕਤਾਂ, ਰੱਬ ਦੇ ਨਾਲ ਸਿੱਧੀਆਂ ਗੱਲਾਂ ਬਾਤਾਂ ਹੋਣ, ਕੋਈ ਨਾ ਕੋਈ ਕੋਠੀ ਪਾ ਲੈਣੀ ਸੀ, ਦੋ ਚਾਰ ਕਮਰੇ ਪਾ ਲੈਣੇ ਸੀ, ਏਸੀ ਉਸੀ ਲਾ ਲੈਣਾ ਸੀ। ਅੱਜ ਕੱਲ੍ਹ ਇਹੀ ਚੱਲਦਾ ਨਾ ਵੀ ਪਹਿਲਾਂ ਆਪਦਾ ਜਗਾੜ ਕਰੋ, ਸੇਵਾ ਬਾਅਦ ਚ ਵੇਖੀ ਜਾਊਗੀ ਕੋਈ ਦੀ। ਉਹ ਕਹਿੰਦੇ ਹਿੱਸੇ ਕਰਕੇ, ਕਹਿੰਦੇ ਕਾਹਦੇ ਕਰਕੇ, ਕਹਿੰਦੇ ਸੋਚਿਆ ਵੀ ਜਾਣਾ ਹੀ ਪੈਣਾ ਵਾ, ਜਿੱਡਾ ਰੱਬ ਦੇ ਨੇੜੇ ਆ ਉਨਾ ਹੀ ਮਾਇਆ ਤੋਂ ਦੂਰ ਬੈਠਾ, ਦੇਖੋ ਉਨਾ ਹੀ ਸੰਸਾਰ ਦੀ ਪਕੜ ਤੋਂ ਦੂਰ ਹੋਈ ਜਾਂਦਾ। ਤਾਂ ਫਿਰ ਮਤਲਬ ਕੀ ਹੋਇਆ, ਤਾਂ ਫਿਰ ਕਿਸੇ ਨੂੰ ਮਾੜਾ ਕਹਿਣ ਦੀ ਲੋੜ ਨਹੀਂ, ਸਮਝ ਜਾਇਓ ਇਹ ਬੰਦਾ ਪਖੰਡੀ ਆ, ਰੱਬ ਦੇ ਨੇੜੇ ਨਹੀਂ ਹੈ। 20ਵੀਂ ਸਦੀ ਦਾ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਆਪਾਂ ਕਹਿੰਦੇ, ਅੱਛਾ ਕਿਤੇ ਮਹਿਤੇ ਜਾ ਕੇ ਵੇਖਿਓ ਕਿਹੜਾ ਸੋਨਾ ਲਾਇਆ ਉੱਥੇ, ਕੁਛ ਨਹੀਂ ਲਾਇਆ, ਕਿਹੜੀ ਬਿਲਡਿੰਗ ਬਣਾਈ, ਕੋਈ ਨਹੀਂ ਬਣਾਈ। ਹਾਲਾਂਕਿ ਜਿੰਨੀ ਉਹਨਾਂ ਦੀ ਚੜ੍ਹਾਈ ਸੀ ਭਾਵੇਂ ਕੁਇੰਟਲਾਂ ਦੇ ਕੁਇੰਟਲ ਸੋਨਾ ਇਕੱਠਾ ਕਰ ਲੈਂਦੇ ਕਿ ਨਹੀਂ ਜੀ। ਸਿਰਫ ਇੱਕ ਕੰਮ ਕੀਤਾ ਜੀ, ਜਥੇ ਦੇ ਸਿੰਘਾਂ ਨੂੰ ਪ੍ਰੋਬਲਮ ਆਉਂਦੀ ਹੈ, ਵਾਸ਼ਰੂਮ ਬਣਾ ਦਿਓ, ਠੀਕ ਹੈ ਬਣਾ ਦਿੰਦੇ ਹਾਂ। ਇੱਕ ਇੱਟ ਨਹੀਂ ਉਸ ਸੰਤ ਨੇ ਲਾਈ, ਏਡਾ ਤਿਆਗੀ ਸੀ, ਏਡਾ ਵਿਰਾਗੀ ਸੀ। ਤੇ ਐਵੇਂ ਥੋੜੀ ਫਿਰ ਸਰਕਾਰਾਂ ਹਿੱਲਦੀਆਂ, ਇਸ ਕਮਾਈ ਨਾਲ ਹਿੱਲਦੀਆਂ ਨੇ। ਹੁਣ ਵਿਸਾਖੀ ਵਾਲੇ ਦਿਨ ਹੀ 44 ਲਾਤੀ। ਮੈਂ ਕਿਸੇ ਨੂੰ ਪੁੱਛਿਆ ਇਹ 44 ਕੀ ਹੁੰਦੀ ਆ, ਕਹਿੰਦਾ ਪੰਜ ਬੰਦੇ ਨਹੀਂ ਇਕੱਠੇ ਹੋ ਸਕਦੇ। ਮੈਂ ਕਿਹਾ ਵਿਸਾਖੀ ਤੇ, ਉਹ ਵਿਸਾਖੀ ਤੇ ਪੰਜ ਚੁਣੇ ਸੀ, ਉਦਣ ਪੰਜ ਨਹੀਂ ਇਕੱਠੇ ਹੋ ਸਕਦੇ, ਕਿਹੜੀ ਗੱਲ ਕਰਦੇ ਹੋ, ਗਲਤ ਫੈਸਲਾ ਹੈ। ਜਿੰਨੇ ਵੀ ਕਰਾਇਆ ਹੈ, ਜਾਣ ਬੁੱਝ ਕੇ ਕਰਾਇਆ ਹੋਊਗਾ, ਜਿੰਨੇ ਵੀ ਕਰਾਇਆ ਹੈ ਸ਼ੈਤਾਨੀ ਨਾਲ ਕਰਾਇਆ ਹੋਊਗਾ ਜਾਂ ਹੋਰ ਕੋਈ ਏਜੰਡਾ ਹੋਊਗਾ, ਜਿਹੜੇ ਨਹੀਂ ਚਾਹੁੰਦੇ ਵੀ ਸਿੱਖ ਅੰਮ੍ਰਿਤ ਛਕਣ, ਉਹਨਾਂ ਦਾ ਏਜੰਡਾ ਹੋ ਸਕਦਾ, ਬੰਦੇ ਅੱਗੇ ਹੋਰ ਕੋਈ ਹੋ ਸਕਦੇ। ਨਹੀਂ ਤੇ ਪੰਚ ਪ੍ਰਵਾਨ ਜਿਹੜਾ ਸਵੇਰੇ ਪੜ੍ਹਦਾ ਵਾ, ਪੰਚ ਪ੍ਰਵਾਨ, ਪੰਚ ਪ੍ਰਧਾਨ, ਉਹਨਾਂ ਦੇ ਗੁਰਦੁਆਰੇ ਤੁਸੀਂ ਕਹੋ ਪੰਜ ਵੀ ਨਹੀਂ ਇਕੱਠੇ ਹੋ ਸਕਦੇ, ਤੇ ਤੁਸੀਂ ਨਾ ਗਲਤ ਜਗ੍ਹਾ ਹੱਥ ਪਾ ਲਿਆ ਵਾ, ਸੱਪ ਦੀ ਖੁੱਡ ਚ ਤੇ ਸ਼ੇਰ ਦੇ ਘੁਰਨੇ, ਸੁੱਤੇ ਸ਼ੇਰ ਨੂੰ ਜਗਾ ਕੇ ਅੱਜ ਤੱਕ ਕੋਈ ਜਿਉਂਦਾ ਵਾਪਸ ਨਹੀਂ ਮੁੜਦਾ। ਸੋ ਏਡੀਆਂ ਏਡੀਆਂ ਕਮਾਈਆਂ ਦੇ ਮਾਲਕ, ਇੱਕ ਵਿਸ਼ਵਾਸ ਪੈਦਾ ਹੁੰਦਾ ਸੱਚੀ ਪ੍ਰੀਤ ਪਿਆਰ, ਇਹ ਜਿਹੜਾ ਰੱਬ ਦੀ ਪ੍ਰੀਤੀ ਆ ਨਾ, ਇਹ ਸੱਚੀ ਆ, ਬਾਕੀ ਸਭ ਕੁਝ ਐਵੇਂ ਭੁਲੇਖਾ ਹੈ।
ਸਦਾ ਹਰ ਕੇ ਗੁਣ ਰਵੈ ਭਾਈ, ਗੁਰ ਕੈ ਹੇਤ ਅਪਾਰ।
ਇਸ ਕਰਕੇ ਹਮੇਸ਼ਾ ਵਾਹਿਗੁਰੂ ਦੇ ਗੁਣ ਗਾਓ, ਗੁਣ ਜਪਦੇ ਰਹੋ, ਰਵੇ ਉਚਾਰਦੇ ਰਹੋ ਭਾਈ। ਇੰਨਾ ਪ੍ਰੇਮ ਕਰ ਗੁਰੂ ਦੇ ਨਾਲ, ਹੇਤ ਕਰ ਜਿਹੜਾ ਅਪਾਰ ਹੋਵੇ, ਪਾਰਾਵਾਰ ਤੋਂ ਰਹਿਤ ਹੋਵੇ, ਅੰਤੀ ਨਾ ਹੋਵੇ, ਇੰਨੀ ਮੁਹੱਬਤ ਕਰ ਉਸ ਸੱਚੇ ਪਾਤਸ਼ਾਹ ਨਾਲ।
ਆਇਆ ਸੋ ਪ੍ਰਵਾਨ ਹੈ ਭਾਈ, ਜੇ ਗੁਰ ਸੇਵਾ ਚਿਤ ਲਾਈ।
ਇਸ ਦੁਨੀਆਂ ਵਿੱਚ ਆਇਆ ਉਹਦਾ ਸਫਲਾ ਹੈ, ਜਾਂ ਤੇ ਨਾਮ ਜਪੇ ਤੇ ਜਾਂ ਫਿਰ, ਮਹਾਰਾਜ ਬੜਾ ਸੋਹਣਾ ਕਹਿੰਦੇ, ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗ ਹੈ, ਬੈਸਣ ਪਾਈ ਹੈ, ਜਿਹੜਾ ਗੁਰੂ ਦੀ ਦੱਸੀ ਹੋਈ ਸੇਵਾ ਨੂੰ ਕਮਾ ਲੈਂਦਾ ਹੈ।
ਨਾਨਕ ਨਾਮ ਹਰ ਪਾਈਐ ਭਾਈ, ਗੁਰ ਸਬਦੀ ਮੇਲਾਈ।
ਸੱਚੇ ਪਾਤਸ਼ਾਹ ਜਦੋਂ ਅਸੀਂ ਗੁਰੂ ਦਾ ਸ਼ਬਦ ਉਪਦੇਸ਼ ਸੁਣਾਂਗੇ ਤਾਂ ਫਿਰ ਕੀ ਹੋਊਗਾ, ਨਾਮ ਦੀ ਕਮਾਈ ਕਰਾਂਗੇ। ਨਾਮ ਦੀ ਕਮਾਈ ਕਰਕੇ, ਗੁਰੂ ਦੇ ਉਪਦੇਸ਼ ਕਰਕੇ, ਹਰੀ ਦੇ ਨਾਲ, ਪਰਮੇਸ਼ਰ ਦੇ ਨਾਲ ਸਾਡਾ ਮਿਲਾਪ ਹੋਵੇਗਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ, ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ।
ਆਇਆ ਸੋ ਪ੍ਰਵਾਨ ਹੈ ਭਾਈ, ਜੇ ਗੁਰ ਸੇਵਾ ਚਿਤ ਲਾਈ। ਨਾਨਕ ਨਾਮ ਹਰ ਪਾਈਐ ਭਾਈ, ਗੁਰ ਸਬਦੀ ਮੇਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।